ਵਾਰ 29 ਦੀ ਕਥਾ ਵਿਆਖਿਆ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਵਾਰ 29 ਦੀ ਪੌੜੀ ਪਹਿਲੀ ਵਿੱਚ ਮੰਗਲਾਚਰਨ ਦੇ ਰੂਪ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਸਰਵਣ ਕਰਦੇ ਹਾਂ ਕੀ ਬਚਨ ਵਰਤਦੇ ਨੇ। ਆਦਿ ਪੁਰਖ ਆਦੇਸ਼ ਹੈ, ਸਤਿਗੁਰ ਸੱਚ ਨਾਉ ਸਦਵਾਇਆ, ਚਾਰ ਵਰਨ ਗੁਰ ਸਿੱਖ ਕਰ, ਗੁਰਮੁਖ ਸੱਚਾ ਪੰਥ ਚਲਾਇਆ। ਸਾਧ ਸੰਗਤ ਮਿਲ ਗਾਵਦੇ, ਸਤਿਗੁਰ ਸ਼ਬਦ ਅਨਾਹਦ ਵਾਇਆ, ਗੁਰ ਸਾਖੀ ਉਪਦੇਸ਼ ਕਰ, ਆਪ ਤਰੈ ਸੰਸਾਰ ਤਰਾਇਆ। ਪਾਨ ਸੁਪਾਰੀ ਕੱਥ ਮਿਲ, ਤੂਨੇ ਰੰਗ ਸੁਰੰਗ ਚੜਾਇਆ, ਗਿਆਨ ਧਿਆਨ ਸਿਮਰਨ ਜੁਗਤ, ਗੁਰਮਤ ਮਿਲ ਗੁਰ ਪੂਰਾ ਪਾਇਆ। ਸਾਧ ਸੰਗਤ ਸੱਚ ਖੰਡ ਵਸਾਇਆ, ਸਾਧ ਸੰਗਤ ਸੱਚ ਖੰਡ ਵਸਾਇਆ। ਕਹਿਣ ਲੱਗੇ ਆਦਿ ਪੁਰਖ ਆਦੇਸ਼ ਹੈ, ਸਤਿਗੁਰ ਸੱਚ ਨਾਉ ਸਦਵਾਇਆ, ਭਾਵ ਆਦਿ ਪੁਰਖ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਡੀ ਨਮਸਕਾਰ ਹੈ, ਜਿਨ੍ਹਾਂ ਸਤਿਗੁਰਾਂ ਨੇ ਸੱਚਾ ਨਾਮ ਸਦਾਇਆ, ਭਾਵ ਸਤਿਗੁਰੂ ਕਹਾਉਣਾ, ਸੱਚਾ ਪਾਤਸ਼ਾਹ ਕਹਾਉਣਾ, ਸੱਚਾ ਸ਼ਹਿਨਸ਼ਾਹ ਕਹਾਉਣਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੀ ਸ਼ੋਭਦਾ ਹੈ, ਕਿਉਂਕਿ ਉਹ ਸੱਚੇ ਪਾਤਸ਼ਾਹ ਨੇ, ਨਿਰੰਕਾਰ ਪਰਮੇਸ਼ਰ ਸਰੂਪ ਹਨ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਹੀ ਸਾਡਾ ਆਦੇਸ਼ ਹੈ, ਨਮਸਕਾਰ ਹੈ। ਚਾਰ ਵਰਨ ਗੁਰ ਸਿੱਖ ਕਰ, ਗੁਰਮੁਖ ਸੱਚਾ ਪੰਥ ਚਲਾਇਆ। ਚਾਰੇ ਵਰਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਇੱਕ ਕਰ ਦਿੱਤਾ, ਭਾਵ ਗੁਰਸਿੱਖ ਬਣਾ ਦਿੱਤਾ। ਇੱਥੇ ਕੋਈ ਖੱਤਰੀ ਨਹੀਂ, ਕੋਈ ਬ੍ਰਾਹਮਣ ਨਹੀਂ, ਕੋਈ ਵੈਸ਼ ਨਹੀਂ ਤੇ ਕੋਈ ਸ਼ੂਦਰ ਨਹੀਂ। ਇਹ ਗੁਰਮੁਖਾਂ ਦਾ ਸੱਚਾ ਪੰਥ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਉਣਾ ਕੀਤਾ। ਚਾਰੇ ਦੇ ਚਾਰੇ ਵਰਨਾਂ ਨੂੰ ਇੱਕ ਜਗ੍ਹਾ ਤੇ ਲਿਆ ਕੇ ਸਾਧ ਸੰਗਤ ਵਿੱਚ ਇਕੱਠੇ ਕਰ ਦਿੱਤਾ। ਸਭ ਭਿੰਨ ਭੇਦ, ਸਭ ਦਵੈਸ਼ ਈਰਖਾ, ਸਭ ਉੱਚੇ ਨੀਵੇਂ ਦਾ ਵਿਤਕਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਕਾਇਆ ਹੈ। ਸਾਧ ਸੰਗਤ ਮਿਲ ਗਾਵਦੇ, ਸਤਿਗੁਰ ਸ਼ਬਦ ਅਨਾਹਦ ਵਾਇਆ। ਸਾਧ ਸੰਗਤ ਵਿੱਚ ਮਿਲ ਕੇ ਗੁਰਮੁਖ ਪਿਆਰੇ ਸਤਿਗੁਰੂ ਦੇ ਗੁਰਸਿੱਖ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਗਾਉਂਦੇ ਨੇ। ਸਤਿਗੁਰੂ ਜੀ ਨੇ ਵੀ ਸ਼ਬਦਾਂ ਦੀ ਅਨਾਹਦ ਧੁਨੀ ਵਜਾਈ ਹੈ, ਭਾਵ ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸ਼ਬਦਾਂ ਦਾ ਭੰਡਾਰਾ, ਬਾਣੀ ਦਾ ਖਜ਼ਾਨਾ ਦਿੱਤਾ ਹੈ, ਇਹ ਗੁਰੂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਜੋ ਸਤਿਗੁਰੂ ਪਾਤਸ਼ਾਹ ਜੀ ਦੇ ਅੰਤਿਸ਼ ਕਰਨ ਦੇ ਵਿੱਚੋਂ ਅਨਹਦ ਦੀ ਵੱਜਦੀ ਹੋਈ ਧੁਨੀ ਦੁਆਰਾ ਪ੍ਰਗਟ ਹੋਈ। ਖਸਮ ਵਾਹਿਗੁਰੂ ਜੀ ਤੋਂ ਇਹ ਬਾਣੀ ਆਈ, ਇਸ ਬਾਣੀ ਨੂੰ ਫਿਰ ਗੁਰਮੁਖ ਗੁਰਸਿੱਖ ਪਿਆਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗਾਉਂਦੇ ਨੇ, ਭਾਵ ਇਸ ਬਾਣੀ ਦਾ ਕੀਰਤਨ ਕਰਦੇ ਹਨ। ਗੁਰ ਸਾਖੀ ਉਪਦੇਸ਼ ਕਰ, ਆਪ ਤਰੈ ਸੰਸਾਰ ਤਰਾਇਆ। ਸਤਿਗੁਰੂ ਪਾਤਸ਼ਾਹ ਨੇ ਆਪਣੇ ਸਾਰੇ ਗੁਰਸਿੱਖ ਪਿਆਰਿਆਂ ਨੂੰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ। ਆਪ ਤਰੇ ਸੰਸਾਰ ਤਰਾਇਆ, ਇਕੱਲੇ ਆਪ ਹੀ ਨਹੀਂ ਤਰੇ, ਸਾਰੇ ਦਾ ਸਾਰਾ ਜਗਤ ਵੀ ਤਾਰਿਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਉਪਦੇਸ਼ ਇਹ ਕਿ ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਦੀ ਇਹ ਸਾਖੀ ਭਰੀ ਆਏ ਕਿ ਭਾਈ ਜਿਹੜੇ ਨਾਮ ਜਪਣਗੇ ਸੰਸਾਰ ਸਾਗਰ ਤੋਂ ਤਰ ਜਾਣਗੇ। ਹੁਣ ਇੱਥੇ ਬੇਨਤੀ ਸੁਣਨੀ, ਇੱਕ ਵਿਦਵਾਨ ਨੇ ਇਹਦੇ ਅਰਥ ਬੜੇ ਪਿਆਰੇ ਕੀਤੇ, ਗੁਰ ਸਾਖੀ ਉਪਦੇਸ਼ ਕਰ, ਆਪ ਤਰੈ ਸੰਸਾਰ ਤਰਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜਿਹੜੇ ਬਚਨ ਹੈ ਨਾ, ਹੁਣ ਉਹਨਾਂ ਦਾ ਭਾਵ ਇਹ ਹੈ ਵੀ ਇਹ ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰ ਰਿਹਾ, ਵੀ ਮੈਨੂੰ ਕਿਸੇ ਨੇ ਕੋਈ ਬਚਨ ਦੱਸ ਦਿੱਤਾ ਕਿ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਸੰਸਾਰ ਨੂੰ ਤਾਰਿਆ, ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਬੜੇ ਲੋਕ ਭਾਵ ਸਾਗਰ ਤੋਂ ਮੁਕਤ ਹੋ ਗਏ। ਕਹਿਣ ਲੱਗੇ ਸੁਣੀਆਂ ਸੁਣਾਈਆਂ ਬਾਤਾਂ ਨਹੀਂ, ਭਾਈ ਗੁਰਦਾਸ ਜੀ ਦਾ ਭਾਵ ਵੀ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਗੁਰ ਸਾਖੀ ਉਪਦੇਸ਼ ਕਰ, ਇਹ ਗੁਰੂ ਪਾਤਸ਼ਾਹ ਜੀ ਦੀ ਮੈਂ ਸਾਖੀ ਹੋ ਕੇ, ਗਵਾਹ ਬਣ ਕੇ ਇਹ ਤੁਹਾਨੂੰ ਗੱਲ ਦੱਸ ਰਿਹਾ ਵੀ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਕਮਾਇਆ, ਅਗਾਂਹ ਪਰਮੇਸ਼ਰ ਦੇ ਨਾਮ ਸਿਮਰਨ ਭਜਨ ਬੰਦਗੀ ਦੀ ਸਿੱਖਿਆ ਦੂਜਿਆਂ ਨੂੰ ਦਿੱਤੀ, ਉਹ ਲੋਕ ਆਪ ਵੀ ਤਰੇ, ਜਿਨ੍ਹਾਂ ਨੇ ਬਚਨ ਮੰਨੇ ਉਹ ਵੀ ਤਰ ਗਏ। ਸਤਿਗੁਰੂ ਪਾਤਸ਼ਾਹ ਆਪ ਤਰੇ, ਜਿਹੜੇ ਗੁਰਸਿੱਖ ਉਹਨਾਂ ਦੀ ਸ਼ਰਨ ਵਿੱਚ ਆਏ ਉਹਨਾਂ ਨੂੰ ਵੀ ਤਾਰਿਆ। ਔਰ ਦਾਸ ਨੇ ਬੇਨਤੀ ਕਰਨੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਮਹਾਨ ਬ੍ਰਹਮ ਗਿਆਨੀ ਤਤ ਬੇਤਾ, ਉਹ ਵੀ ਗੁਰੂ ਦੀ ਸਿੱਖਿਆ ਤੇ ਚੱਲ ਕੇ ਸੰਸਾਰ ਭਾਵ ਸਾਗਰ ਤੋਂ ਤਰੇ, ਤੇ ਜਿਨ੍ਹਾਂ ਨੇ ਭਾਈ ਗੁਰਦਾਸ ਵਰਗੇ ਮਹਾਨ ਗੁਰਸਿੱਖਾਂ ਦੇ ਬਚਨਾਂ ਨੂੰ ਮੰਨ ਲਿਆ ਉਹ ਵੀ ਸੰਸਾਰ ਸਾਗਰ ਤੋਂ ਤਰ ਗਏ, ਉਹ ਵੀ ਭਾਵ ਸਾਗਰ ਤੋਂ ਮੁਕਤ ਹੋ ਗਏ। ਇਹੋ ਜਿਹਾ ਮਹਾਨ ਜੀਵਨ ਹੈ ਉਹਨਾਂ ਗੁਰਸਿੱਖ ਪਿਆਰਿਆਂ ਦਾ। ਇਹ ਹੁਣ ਬਚਨ ਦਾਸ ਹੀ ਨਹੀਂ ਕਹਿ ਰਿਹਾ, ਖਸਮ ਦੀ ਬਾਣੀ ਚ ਮੈਂ ਬਚਨ ਪੜ੍ਹਿਆ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਥੇ ਸ਼ਬਦ ਜਨ ਹੈ, ਜਾਨਦਾਰ ਤੋਂ ਦਾ ਸੇਵਕ, ਨਾਨਕ ਤਿਸ ਜਨ ਕੋ, ਇੱਥੇ ਗੁਰੂ ਪਰਮਾਤਮਾ ਦੀ ਬਾਤ ਨਹੀਂ, ਗੁਰੂ ਤੇ ਪਰਮਾਤਮਾ ਉਹ ਤੇ ਹੈ ਹੀ ਮਹਾਨ, ਸ਼੍ਰੋਮਣੀ ਨੇ ਸਭ ਤੋਂ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਜਨ, ਉਹ ਗੁਰੂ ਦੇ ਸਿੱਖ, ਉਹ ਪ੍ਰਭੂ ਦੇ ਪਿਆਰੇ, ਉਹ ਸੰਤ ਜਨ, ਉਹ ਮਹਾਂਪੁਰਸ਼, ਉਹ ਰੱਬ ਦੀ ਬੰਦਗੀ ਵਾਲੇ ਤਤ ਬੇਤਾ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ, ਧੰਨ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਬਿਧੀ ਚੰਦ ਵਰਗੇ ਮਹਾਨ ਗੁਰਸਿੱਖ ਕਹਿਣ ਲੱਗੇ, ਉਹ ਆਪ ਤਰੇ, ਆਪ ਮੁਕਤ, ਜਿਹੜੇ ਉਹਨਾਂ ਦੇ ਪਾਸ ਬਹਿ ਗਏ ਉਹਨਾਂ ਨੂੰ ਵੀ ਮੁਕਤ ਕਰ ਦਿੱਤਾ। ਇਹੋ ਜਿਹੇ ਗੁਰੂ ਪਿਆਰਿਆਂ ਦੇ ਚਰਨਾਂ ਤੇ ਵੀ ਨਮਸਕਾਰ ਹੈ, ਇਹੋ ਜਿਹੇ ਗੁਰਸਿੱਖ ਸੱਜਣਾਂ ਨੂੰ ਵੀ ਸਾਡਾ ਸਿਰ ਝੁਕਦਾ ਹੈ। ਆਪ ਤਰੇ ਸੰਸਾਰ ਤਰਾਇਆ, ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਵੀ ਭਾਵ ਸਾਗਰ ਤੋਂ ਤਾਰਨਾ ਕੀਤਾ ਹੈ। ਪਾਨ ਸੁਪਾਰੀ ਕੱਥ ਮਿਲ, ਚੂਨੇ ਰੰਗ ਸੁਰੰਗ ਚੜਾਇਆ, ਕਹਿਣ ਲੱਗੇ ਜਿਵੇਂ ਪਾਨ ਸੁਪਾਰੀ ਕੱਥ ਤਿੰਨੇ ਚੂਨੇ ਨਾਲ ਮਿਲ ਕੇ ਆਪਣਾ ਰੰਗ ਵਟਾ ਕੇ ਸੁਰੰਗ ਹੋ ਜਾਂਦੇ, ਭਾਵ ਲਾਲ ਰੰਗ ਦੇ ਹੋ ਜਾਂਦੇ ਹਨ। ਇਸੇ ਤਰ੍ਹਾਂ ਚਾਰੇ ਵਰਣ, ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ, ਉਹ ਸਤਿਗੁਰੂ ਪਾਤਸ਼ਾਹ ਦੇ ਜੇ ਚਰਨਾਂ ਵਿੱਚ ਮਿਲ ਕੇ, ਗੁਰੂ ਦੇ ਚਰਨਾਂ ਵਿੱਚ ਆ ਕੇ ਕੇਵਲ ਗੁਰਸਿੱਖੀ ਦੇ ਰੰਗ ਵਿੱਚ ਹੀ ਰੰਗੇ ਜਾਂਦੇ, ਉਹਨਾਂ ਨੂੰ ਨਾਮ ਦਾ ਰੰਗ ਚੜ੍ਹਦਾ, ਸਿਮਰਨ ਭਗਤੀ ਦਾ ਰੰਗ ਚੜ੍ਹਦਾ, ਮਿਟ ਗਏ ਸਾਰੇ ਵਰਣਾ ਆਸ਼ਰਮਾਂ ਤੇ ਜਾਤਾਂ ਗੋਤਾਂ ਦੇ ਰੰਗ, ਫਿਰ ਗੁਰੂ ਨਾਨਕ ਦੇ ਰੰਗ ਵਿੱਚ, ਸਿੱਖੀ ਦੇ ਰੰਗ ਵਿੱਚ ਰੰਗੇ ਗਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਬੇਅੰਤ ਸੰਸਾਰ ਦੇ ਪ੍ਰਾਣੀਆਂ ਨੂੰ ਗੁਰਮਤ ਦੇ ਰੰਗ ਵਿੱਚ ਰੰਗਣਾ ਕੀਤਾ ਹੈ। ਗਿਆਨ ਧਿਆਨ ਸਿਮਰਨ ਜੁਗਤ, ਗੁਰਮਤ ਮਿਲ ਗੁਰ ਪੂਰਾ ਪਾਇਆ। ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਪਾ ਕੇ ਆਨੰਦ ਭਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪਾਇਆ ਹੈ, ਪ੍ਰਾਪਤ ਕੀਤਾ ਹੈ, ਤੇ ਜਿਨ੍ਹਾਂ ਨੇ ਸਤਿਗੁਰੂ ਨੂੰ ਪਾ ਕੇ ਸਤਿਗੁਰੂ ਦੇ ਪਾਸੋਂ ਗੁਰੂ ਦੀ ਮਤ ਲਈ ਹੈ, ਕਹਿਣ ਲੱਗੇ ਗਿਆਨ ਧਿਆਨ ਅਤੇ ਸਿਮਰਨ ਦੀ ਜੁਗਤੀ ਉਹਨਾਂ ਨੇ ਸਾਰੀ ਦੀ ਸਾਰੀ ਗੁਰੂ ਕੋਲੋਂ ਪ੍ਰਾਪਤ ਕਰ ਲਈ, ਕਿਉਂਕਿ ਗੁਰੂ ਦੀ ਮਤ ਸਾਰੇ ਦੇ ਸਾਰੇ ਦੈਵੀ ਗੁਣ ਆਪਣੇ ਆਪ ਹੀ ਤੁਹਾਡੇ ਅੰਦਰ ਪ੍ਰਗਟ ਕਰ ਦਿੰਦੀ ਹੈ। ਗੁਰੂ ਦੀ ਮਤ ਉੱਤੇ ਚੱਲਣ ਦੀ ਲੋੜ ਹੈ। ਅੱਜ ਆਪਾਂ ਕਹਿੰਦੇ ਨਾ, ਤੇਰੇ ਕੋਲ ਗਿਆਨ ਹੋਣਾ ਚਾਹੀਦਾ, ਸਿੱਖ ਦਾ ਧਿਆਨ ਜੁੜਨਾ ਚਾਹੀਦਾ ਪਰਮੇਸ਼ਰ ਨਾਲ, ਭਾਵ ਸਾਗਰ ਤੋਂ ਤਰਨ ਦੀ ਤੇਰੇ ਕੋਲ ਜੁਗਤ ਹੋਣੀ ਚਾਹੀਦੀ ਹੈ, ਪਰਮੇਸ਼ਰ ਦੇ ਸਿਮਰਨ ਵਿੱਚ ਤੇਰੀ ਬਿਰਤੀ ਲੱਗਣੀ ਚਾਹੀਦੀ ਹੈ। ਕਹਿਣ ਲੱਗੇ ਇਹ ਗਿਆਨ ਧਿਆਨ ਸਿਮਰਨ ਰੱਬ ਨੂੰ ਮਿਲਣ ਦੀ ਜੁਗਤ ਆਪਣੇ ਆਪ ਹੀ ਸਭ ਕੁਛ ਤੈਨੂੰ ਮਿਲ ਜਾਏਗਾ, ਤੇਰਾ ਕੰਮ ਆ ਗੁਰੂ ਦੀ ਮੱਤ ਦੇ ਉੱਤੇ ਚੱਲਣਾ। ਮੇਰਾ ਸਤਿਗੁਰੂ ਕਹਿੰਦਾ ਕੀ ਹੈ, ਗੁਰਮਤ ਮਿਲ ਗੁਰ ਪੂਰਾ ਪਾਇਆ, ਪੂਰੇ ਗੁਰੂ ਨੂੰ ਮਿਲ ਕੇ ਜਦੋਂ ਗੁਰਮਤ ਧਾਰਨ ਕਰ ਲਈ, ਆਪਣੇ ਆਪ ਗਿਆਨ ਧਿਆਨ ਸਿਮਰਨ ਤੇ ਜੁਗਤ ਪ੍ਰਾਪਤ ਹੋ ਗਈ। ਗੁਰੂ ਦੀ ਮੱਤ ਤੇ ਚੱਲੇ ਕੋਈ ਨਾ, ਸਤਿਗੁਰ ਦਾ ਬਚਨ ਮੰਨੇ ਕੋਈ ਨਾ, ਤੇ ਬੰਦਾ ਆਖੇ ਮੈਂ ਬੜਾ ਵੱਡਾ ਗਿਆਨਵਾਨ ਹਾਂ, ਮੇਰੇ ਕੋਲ ਸਿਮਰਨ ਕਰਨ ਦੀ ਬੜੀ ਵੱਡੀ ਜੁਗਤ ਹੈ, ਮੈਨੂੰ ਬੜੇ ਸਿਮਰਨ ਕਰਨ ਦੇ ਤਰੀਕੇ ਆਉਂਦੇ ਨੇ, ਕਿਵੇਂ ਧਿਆਨ ਲੱਗ ਸਕਦਾ, ਕਿਵੇਂ ਬਿਰਤੀ ਟਿਕ ਸਕਦੀ ਮੈਨੂੰ ਪਤਾ ਹੈ। ਕਹਿੰਦੇ ਗੱਲਾਂ ਜਿੰਨੀਆਂ ਮਰਜ਼ੀ ਬੰਦਾ ਕਰੇ, ਜਿਹੜੇ ਗੁਰਮਤ ਦੇ ਧਾਰਨੀ, ਗੁਰੂ ਦੀ ਮੱਤ, ਗੁਰੂ ਦੇ ਆਸ਼ੇ ਤੇ ਚੱਲਣ ਲੱਗ ਪਏ ਆ, ਇਹ ਸਾਰੇ ਦੇ ਸਾਰੇ ਗੁਣ ਉਹਨਾਂ ਵਿੱਚ ਸਤਿਗੁਰੂ ਆਪਣੇ ਆਪ ਹੀ ਬਖਸ਼ਿਸ਼ ਕਰਕੇ ਭਰ ਦਿੰਦੇ ਨੇ। ਸਾਧ ਸੰਗਤ ਸੱਚਖੰਡ ਵਸਾਇਆ, ਸਾਧ ਸੰਗਤ ਦਾ ਸੱਚਖੰਡ ਸਤਿਗੁਰੂ ਜੀ ਨੇ ਵਸਾਉਣਾ ਕੀਤਾ ਹੈ, ਭਾਵ ਜਿੱਥੇ ਗੁਰੂ ਕੀ ਸੰਗਤ ਹੈ ਅਰਥਾਤ ਸਾਧ ਸੰਗਤ ਹੈ ਉੱਥੇ ਪਰਮਾਤਮਾ ਦਾ ਨਿਵਾਸ ਹੈ, ਤੇ ਉੱਥੇ ਪਰਮਾਤਮਾ ਦਾ ਨਿਵਾਸ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਐਸੀ ਵੱਡੀ ਬਖਸ਼ਿਸ਼ ਆਪਣੇ ਗੁਰਸਿੱਖਾਂ ਉੱਪਰ ਕੀਤੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਸੱਚਖੰਡ ਕਿੱਥੇ ਹੈ? ਜਿੱਥੇ ਨਿਰੰਕਾਰ ਹੈ, ਤੇ ਨਿਰੰਕਾਰ ਕਿੱਥੇ ਹੈ? ਜਿੱਥੇ ਸੱਚਖੰਡ ਹੈ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਸੱਚਖੰਡ ਵਸੈ ਨਿਰੰਕਾਰ, ਇਸ ਲਈ ਗੁਰੂ ਕੀ ਸਾਧ ਸੰਗਤ ਜਿਹੜੀ ਹੈ, ਇਸ ਧਰਤੀ ਦੇ ਉੱਤੇ ਅਗਰ ਤੁਸੀਂ ਕੋਈ ਸੱਚਖੰਡ ਬੈਕੁੰਠ ਵੇਖਣਾ ਹੈ, ਗੁਰੂ ਦੀ ਸੰਗਤ ਵਿੱਚ ਆ ਜਾਓ। ਸਾਧ ਸੰਗਤ ਸਤ ਸੰਗਤ ਵਿੱਚ ਮਨ ਬਿਰਤੀ ਟਿਕਾ ਕੇ ਆਈਏ। ਇਹ ਇਸ ਧਰਤੀ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਰੇ ਦਾਤਾ ਜੀ ਦੀ ਰਹਿਮਤ ਹੈ, ਉਹਨਾਂ ਨੇ ਇਸ ਧਰਤੀ ਦਾ ਸੱਚਖੰਡ ਵਸਾ ਦਿੱਤਾ ਹੈ, ਭਾਵ ਗੁਰੂ ਕੀ ਸਾਧ ਸੰਗਤ। ਵਾਰ 29 ਪੌੜੀ 2 ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਵੇਂ ਸੰਸਾਰ ਜਗਤ ਦੀ ਇਹਨਾਂ ਪ੍ਰਾਣੀਆਂ ਦੀ ਵਿਸ਼ਿਆਂ ਵਿਕਾਰਾਂ ਪਾਪਾਂ ਤੋਂ ਰੱਖਿਆ ਕਰਕੇ ਪ੍ਰਭੂ ਨਾਲ ਜੋੜਿਆ, ਇਸ ਪੌੜੀ ਵਿੱਚ ਫੁਰਮਾਨ ਕਰ ਰਹੇ ਨੇ ਗੁਰੂ ਸਾਹਿਬ ਦੀ ਵਡਿਆਈ। ਪਰ ਤਨ ਪਰ ਧਨ ਪਰ ਨਿੰਦ ਮੇਟ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਗੁਰਮਤ ਮਨ ਸਮਝਾਏ ਕਹਿ, ਬਾਹਰ ਜਾਂਦਾ ਵਰਜ ਰਹਾਇਆ, ਮਨ ਜਿੱਤੈ ਜਗ ਜਿਣ ਲਿਆ, ਅਸ਼ਟ ਧਾਤ ਇੱਕ ਧਾਤ ਕਰਾਇਆ, ਪਾਰਸ ਹੋਏ ਪਾਰਸੋਂ ਗੁਰ ਉਪਦੇਸ਼ ਅਵੇਸ ਦਿਖਾਇਆ, ਜੋਗ ਭੋਗ ਜਿਣ ਜੁਗਤ ਕਰ, ਭਾਏ ਭਗਤ ਭੈ ਆਪ ਗਵਾਇਆ, ਆਪ ਗਿਆ ਆਪ ਵਰਤਿਆ, ਭਗਤ ਵਛੜ ਹੋਏ ਵਸਗਤ ਆਇਆ, ਸਾਧ ਸੰਗਤ ਵਿੱਚ ਅਲੱਖ ਲਖਾਇਆ, ਸਾਧ ਸੰਗਤ ਵਿੱਚ ਅਲੱਖ ਲਖਾਇਆ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੰਸਾਰ ਦਿਆਂ ਲੋਕਾਂ ਤੇ ਐਸੀ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਤੇ ਰਹਿਮਤ ਕਰਕੇ ਕਿਵੇਂ ਸਤਿਗੁਰੂ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਗੁਰ ਦੀਖਿਆ ਦੇ ਕੇ ਸੰਸਾਰ ਤੋਂ ਤਾਰਿਆ, ਮੁਕਤ ਕੀਤਾ ਹੈ। ਕਹਿਣ ਲੱਗੇ ਪਰ ਤਨ ਪਰ ਧਨ ਪਰ ਨਿੰਦ ਮੇਟ, ਪਰਾਈ ਇਸਤਰੀ, ਪਰਾਇਆ ਧਨ ਤੇ ਪਰਾਈ ਨਿੰਦਾ ਦੇ ਵਿਕਾਰ ਨੂੰ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਜਗਿਆਸੂਆਂ ਦੇ ਅੰਦਰੋਂ ਮੇਟ ਕੇ ਰੱਖ ਦਿੱਤਾ। ਭਾਵ ਬੁਰੀ ਨੀਅਤ ਨਾਲ ਪਰਾਇਆ ਤਨ ਵੀ ਨਹੀਂ ਤੱਕੜਿਆ, ਪਰਾਇਆ ਧਨ ਵੀ ਨਹੀਂ ਤੱਕਿਆ, ਗੁਰਸਿੱਖਾਂ ਨੇ ਪਰਾਈ ਨਿੰਦਿਆ ਵੀ ਨਹੀਂ ਕੀਤੀ। ਇਸ ਵਿਕਾਰ ਨੂੰ ਗੁਰਸਿੱਖਾਂ ਦੇ ਅੰਦਰੋਂ ਮੇਟ ਦਿੱਤਾ ਤੇ ਦ੍ਰਿੜ ਕੀ ਕਰਾ ਦਿੱਤਾ? ਫਿਰ ਨਾਮ ਦਾਨ ਇਸ਼ਨਾਨ ਦੜਾਇਆ, ਤੇ ਇਹਨਾਂ ਦੇ ਅੰਦਰ ਨਾਮ ਦਾਨ ਤੇ ਇਸ਼ਨਾਨ ਦੀ ਕਿਰਿਆ ਨੂੰ ਦ੍ਰਿੜ ਕਰਵਾ ਦਿੱਤਾ। ਇਹ ਵਿਕਾਰ ਛੱਡ ਦਿੱਤੇ ਤੇ ਸ਼ੁਭ ਗੁਣ ਅੰਦਰ ਦ੍ਰਿੜ ਕਰ ਦਿੱਤੇ ਸਤਿਗੁਰੂ ਪਾਤਸ਼ਾਹ ਨੇ। ਗੁਰਮਤ ਮਨ ਸਮਝਾਏ ਕਹਿ, ਬਾਹਰ ਜਾਂਦਾ ਵਰਜ ਰਹਾਇਆ। ਸਤਿਗੁਰੂ ਪਾਤਸ਼ਾਹ ਨੇ ਆਪਣੀ ਸਿੱਖਿਆ ਨਾਲ ਇਹਨਾਂ ਜਗਿਆਸੂਆਂ ਦੇ ਮਨਾਂ ਨੂੰ ਸਮਝਾ ਕੇ ਤੇ ਵਿਸ਼ਿਆਂ ਵਿਕਾਰਾਂ ਵਿੱਚ ਜਿਹੜੇ ਬਾਹਰ ਨੂੰ ਭਟਕਦੇ ਸੀ ਨਾ ਮਨ, ਅੰਤਰਮੁਖੀ ਕਰ ਦਿੱਤਾ ਉਹਨਾਂ ਨੂੰ। ਅੰਤਰਮੁਖੀ ਭਾਵ ਅੰਦਰ ਵਸਦੀ ਪਰਮਾਤਮਾ ਦੀ ਜੋਤ ਨਾਲ ਸਾਂਝ ਪਵਾ ਦਿੱਤੀ ਵੀ ਐਵੇਂ ਸੰਸਾਰ ਜਗਤ ਵਿੱਚ ਨਾ ਭਟਕਦੇ ਫਿਰੋ, ਅੰਦਰ ਵਸਦਾ ਹੈ ਪਰਮੇਸ਼ਰ ਤੁਹਾਡੇ। ਜਿਹੜੇ ਸੁੱਖ ਵਾਸਤੇ ਬਾਹਰ ਦੌੜਿਆ ਫਿਰਦਾ ਇਨਸਾਨ, ਸਤਿਗੁਰੂ ਪਾਤਸ਼ਾਹ ਨੇ ਬਾਹਰ ਜਾਂਦੇ ਮਨ ਨੂੰ ਵਰਜ ਕੇ ਅੰਤਸ਼ ਕਰਨ ਵਾਲੇ ਪਾਸੇ, ਪ੍ਰਭੂ ਦੀ ਜੋਤ ਵਾਲੇ ਪਾਸੇ ਨੂੰ ਜੋੜਨਾ ਕੀਤਾ। ਮਨ ਜਿੱਤੈ ਜਗ ਜਿਣ ਲਿਆ, ਇਹ ਦੱਸਿਆ ਸੰਸਾਰ ਨੂੰ ਵੀ ਜੇ ਮਨ ਜਿੱਤ ਲਿਆ ਵਾ ਤੇ ਸਮਝ ਲਓ ਤੁਸੀਂ ਸਾਰੇ ਦਾ ਸਾਰਾ ਜਗਤ ਜਿੱਤ ਲਿਆ। ਮਨ ਜਿੱਤੈ ਜਗ ਜੀਤ, ਜੇ ਮਨ ਨੂੰ ਜਿੱਤ ਲਿਆ ਤੇ ਸਮਝ ਲੈਣਾ ਸਾਰੇ ਦੇ ਸਾਰੇ ਜਗਤ ਨੂੰ ਜਿੱਤ ਲਿਆ। ਅਸ਼ਟ ਧਾਤ ਇੱਕ ਧਾਤ ਕਰਾਇਆ, 8 ਧਾਤਾਂ ਦੀ ਇੱਕ ਧਾਤ ਕਰ ਦਿੱਤੀ। ਭਾਵ ਜਿਵੇਂ ਪਾਰਸ ਹੈ ਨਾ, ਪਾਰਸ ਵਿੱਚ ਐਸੀ ਸ਼ਕਤੀ ਰੱਬ ਵੱਲੋਂ ਪਾਈ ਹੈ ਕਿ ਉਹਦੇ ਨਾਲ 8 ਧਾਤਾਂ ਐਸੀਆਂ ਨੇ, ਲਾ ਦਿਓ ਤੇ ਇੱਕੋ ਧਾਤ ਹੀ ਬਣਾ ਦਿੰਦਾ ਉਹ। ਭਾਵ ਅੱਠ ਧਾਤਾਂ ਨੂੰ ਸੋਨਾ ਹੀ ਬਣਾ ਦਿੰਦਾ। ਭਾਵੇਂ ਉਹਨਾਂ ਅੱਠਾਂ ਧਾਤਾਂ ਦੇ ਵਿੱਚ ਵੀ ਸੋਨਾ ਆਉਂਦਾ ਹੈ, ਪਰ ਕਹਿਣ ਦਾ ਭਾਵ ਹੈ ਵੀ ਇੱਕੋ ਹੀ ਧਾਤ ਬਣਾ ਦਿੰਦਾ। ਜਿੰਨੀਆਂ ਧਾਤਾਂ ਪਾਰਸ ਨਾਲ ਲੱਗੀਆਂ ਸਾਰੀਆਂ ਸੋਨਾ ਹੀ ਬਣ ਗਈਆਂ। ਅੱਠ ਧਾਤਾਂ ਆਮ ਤੌਰ 'ਤੇ ਸੰਸਾਰ ਵਿੱਚ ਮੰਨੀਆਂ ਹੋਈਆਂ, ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ ਅਤੇ ਸਿੱਕਾ। ਇਹ ਅੱਠ ਧਾਤਾਂ ਨੇ ਜਿਹੜੀਆਂ ਪਾਰਸ ਨਾਲ ਲੱਗ ਜਾਣ ਸੋਨਾ ਹੀ ਹੋ ਜਾਂਦੀਆਂ। ਭਾਈ ਸਾਹਿਬ ਜੀ ਕਹਿ ਰਹੇ ਅਸ਼ਟ ਧਾਤ ਇੱਕ ਧਾਤ ਕਰਾਇਆ, ਅੱਠ ਧਾਤਾਂ ਨੂੰ ਇੱਕ ਧਾਤ ਬਣਾ ਦਿੱਤਾ। ਹੁਣ ਇਹ ਤਾਂ ਪਤਾ ਲੱਗਾ ਵੀ ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ, ਕਾਇਆ ਗੜ ਸੋਇਆ ਰਾਮ। ਪਰ ਇੱਥੇ ਵਿਦਵਾਨਾਂ ਨੇ ਅਰਥ ਕੀਤੇ ਵੀ ਅੱਠ ਧਾਤਾਂ ਨੂੰ ਇੱਕੋ ਧਾਤ ਬਣਾ ਦਿੱਤਾ, ਚਾਰ ਵਰਣ, ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼, ਅਤੇ ਚਾਰ ਆਸ਼ਰਮ, ਬ੍ਰਹਮਚਾਰੀ, ਗ੍ਰਿਸਤੀ, ਬਾਨਪ੍ਰਸਤੀ ਅਤੇ ਸੰਨਿਆਸੀ। ਇਹਨਾਂ ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਨੇ ਇੱਕ ਕਰ ਦਿੱਤਾ, ਇੱਕ ਕਰ ਦਿੱਤਾ, ਗੁਰਸਿੱਖ ਬਣਾ ਦਿੱਤਾ। ਸਾਰਿਆਂ ਨੂੰ ਆਖਿਆ ਆਓ ਬੈਠੋ ਸਾਧ ਸੰਗਤ, ਇੱਥੇ ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਵੈਸ਼ ਅਤੇ ਭਾਵੇਂ ਸ਼ੂਦਰ, ਭਾਵੇਂ ਬ੍ਰਹਮਚਾਰੀ, ਭਾਵੇਂ ਗ੍ਰਿਸਤੀ ਅਤੇ ਬਾਨਪ੍ਰਸਤੀ ਜਾਂ ਸੰਨਿਆਸੀ ਹੈ, ਇੱਥੇ ਕੋਈ ਨਹੀਂ ਕਿਸੇ ਦਾ ਨਾਂ ਲੈ ਕੇ ਪੁਕਾਰਿਆ ਜਾਂਦਾ ਵੀ ਇਹ ਕੌਣ ਹੈ। ਇੱਥੇ ਗੁਰੂ ਦੀ ਹਜ਼ੂਰੀ ਵਿੱਚ ਸਾਰੇ ਸਿੱਖ ਹੀ ਹੈ, ਸਾਰੇ ਸਿੱਖ ਹੀ ਸਦਾਉਂਦੇ ਨੇ। ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਸਿੱਖਿਆ ਉਪਦੇਸ਼ ਦਿੱਤਾ, ਸਾਰਿਆਂ ਨੂੰ ਇੱਕੋ ਜਗ੍ਹਾ 'ਤੇ ਬਿਠਾ ਕੇ ਬਰਾਬਰਤਾ ਬਖਸ਼ ਦਿੱਤੀ। ਇਹ ਕਹਿਣ ਲੱਗੇ ਇਹ ਸਿੱਖਿਆ ਵੀ ਨਾਲ ਬਖਸ਼ੀ ਕਿ ਮਨ ਜਿੱਤ ਲਿਆ ਅਤੇ ਸਮਝ ਲੈਣਾ ਸਾਰੇ ਦੇ ਸਾਰੇ ਜਗਤ ਨੂੰ ਤੁਸੀਂ ਜਿੱਤ ਲਿਆ ਹੈ। ਇਕੱਲਾ ਬਚਨ ਆਖਿਆ ਹੀ ਨਹੀਂ ਸਤਿਗੁਰੂ ਨੇ, ਮਨ ਜਿੱਤਣ ਦੀ ਜੁਗਤ ਵੀ ਦੱਸੀ ਕਿ ਗੁਰ ਸ਼ਬਦ ਅਤੇ ਨਾਮ ਸਿਮਰਨ ਦੀ ਕਮਾਈ ਦੁਆਰਾ ਕਿਵੇਂ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ। ਇਹ ਵੀ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ 'ਤੇ ਕੀਤੀਆਂ। ਪਾਰਸ ਹੋਏ ਪਾਰਸੋਂ ਗੁਰ ਉਪਦੇਸ਼ ਅਵੇਸ਼ ਦਿਖਾਇਆ, ਪਾਰਸ ਗੁਰੂ ਦੇ ਉਪਦੇਸ਼ ਵਿਖੇ ਜਿਨ੍ਹਾਂ ਨੇ ਪ੍ਰਵੇਸ਼ ਕੀਤਾ, ਅਵੇਸ਼ ਦਾ ਅਰਥ ਹੁੰਦਾ ਪ੍ਰਵੇਸ਼ ਕਰਨਾ, ਗੁਰੂ ਪਾਰਸ ਦੇ ਉਪਦੇਸ਼ ਵਿੱਚ ਜਿਨ੍ਹਾਂ ਨੇ ਪ੍ਰਵੇਸ਼ ਕੀਤਾ ਉਹ ਪਾਰਸ ਰੂਪ ਹੋ ਗਏ। ਭਾਵ ਸਤਿਗੁਰੂ ਪਾਰਸ ਨੇ ਉਹਨਾਂ ਨੂੰ ਆਪਣੇ ਜੈਸੇ ਹੀ ਪਾਰਸ ਬਣਾ ਲਿਆ, ਪਰ ਸ਼ਰਤ ਇਹ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਮੰਨਣਾ ਕੀਤਾ, ਆਗਿਆ ਵਿੱਚ ਆ ਗਏ। ਜੋਗ ਭੋਗ ਜਿਣ ਜੁਗਤ ਕਰ, ਭਾਏ ਭਗਤ ਭੈ ਆਪ ਗਵਾਇਆ। ਜੋਗ ਅਤੇ ਭੋਗ ਦੀ ਜੁਗਤੀ ਕਰਕੇ ਕਹਿਣ ਲੱਗੇ ਐਸੇ ਗੁਰਸਿੱਖ ਗੁਰੂ ਪਿਆਰਿਆਂ ਨੇ ਆਪਣੇ ਮਨ ਜਿੱਤ ਲਏ। ਗੁਰੂ ਦਾ ਦੱਸਿਆ ਜੋਗ, ਜੋਗੀਆਂ ਵਾਲਾ ਜੋਗ ਨਹੀਂ ਇੱਥੇ, ਇੱਥੇ ਜੋਗ ਦਾ ਅਰਥ ਹੈ ਮਿਲਾਪ। ਕਿਹੜਾ ਜੋਗ? ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ। ਐਸਾ ਜੋਗ ਕਮਾਇਆ ਅਤੇ ਰਹੇ ਸੰਸਾਰ ਦੇ ਮਾਇਆ ਅਤੇ ਪਦਾਰਥਾਂ ਦੇ ਵਿੱਚ, ਪਰ ਐਸੀ ਜੁਗਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਰਸਾਈ ਕਿ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ ਆਪ ਗਵਾਇਆ, ਆਪਾ ਭਾਵ ਗਵਾ ਦਿੱਤਾ, ਗੁਰੂ ਦੇ ਭੈ ਵਿੱਚ ਰਹਿ ਕੇ ਆਪਣੇ ਮਨ ਹਿਰਦੇ ਨੂੰ ਜਿੱਤ ਲਿਆ। ਜੋਗ ਭੋਗ ਜਿਣ ਜੁਗਤ ਕਰ, ਭਾਏ ਭਗਤ ਭੈ ਆਪ ਗਵਾਇਆ। ਆਪਾ ਗਵਾ ਦਿੱਤਾ, ਗੁਰੂ ਦੇ ਭੈ ਵਿੱਚ ਰਹੇ, ਪ੍ਰੇਮਾ ਭਗਤੀ ਵਿੱਚ ਚਿੱਤ ਜੋੜਿਆ। ਪਾਤਸ਼ਾਹ ਜੀ ਗੁਰੂ ਨਾਨਕ ਦਾਤਾ ਜੀ ਨੇ ਫਿਰ ਐਸੀ ਜੋਗ ਭੋਗ ਦੀ ਦਾਤ ਦਿੱਤੀ ਕਿ ਉਹਨਾਂ ਲੋਕਾਂ ਨੇ ਜੀਵਨ ਦੀ ਬਾਜੀ ਜਿੱਤ ਲਈ। ਐਸੀ ਗੁਰਸਿੱਖਾਂ ਦੇ ਕੋਲ ਜੁਗਤ ਹੈ, ਉਹ ਜੁਗਤ ਹੈ ਪ੍ਰੇਮਾ ਭਗਤੀ, ਨਾਲ ਉਹ ਜੁਗਤ ਹੈ ਆਪਾ ਗਵਾ ਲੈਣਾ, ਮੈਂ ਮੇਰੀ ਦਾ ਆਪਣੇ ਅੰਦਰੋਂ ਨਾਸ਼ ਕਰ ਲੈਣਾ। ਆਪ ਗਿਆ ਆਪ ਵਰਤਿਆ, ਭਗਤ ਵਛੜ ਹੋਏ ਵਸਗਤ ਆਇਆ। ਆਪਾ ਭਾਵ ਦੇ ਨਾਲ ਜਦੋਂ ਨਿਰੰਕਾਰ ਪਰਮਾਤਮਾ ਦੀ ਬੰਦਗੀ ਸਿਮਰਨ ਨੇ ਮੇਲ ਖਾਧਾ, ਭਾਵ ਆਪਾ ਭਾਵ ਗਵਾਚ ਗਿਆ, ਪਰਮਾਤਮਾ ਦੀ ਭਗਤੀ ਨਾਲ ਪਿਆਰ ਬਣ ਗਿਆ ਅਤੇ ਪਰਮੇਸ਼ਰ ਦਾ ਨਾਂ ਭਗਤ ਵਛੜਿਆ ਵੀ ਉਹ ਪਰਮਾਤਮਾ ਭਗਤੀ ਨੂੰ ਪਿਆਰ ਕਰਦਾ। ਅਤੇ ਕਹਿਣ ਲੱਗੇ ਫਿਰ ਸਦੀਵੀ ਕਾਲ ਵਾਸਤੇ ਨਿਰੰਕਾਰ ਪਰਮਾਤਮਾ ਵੀ ਤੁਹਾਡੇ ਵਸ ਆ ਗਿਆ। ਮਨ ਨੂੰ ਵਸ ਚ ਕਰਨਾ ਤੇ ਇੱਕ ਪਾਸੇ ਰਿਹਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਆਪ ਗਿਆ ਆਪ ਵਰਤਿਆ, ਭਗਤ ਵਛੜ ਹੋਏ ਵਸਗਤ ਆਇਆ। ਆਪਾ ਭਾਵ ਦੇ ਜਾਣ ਨਾਲ ਆਪਣੇ ਆਪ ਹੀ ਪਰਮਾਤਮਾ ਨਿਰੰਕਾਰ ਪ੍ਰਭੂ ਤੇਰੇ ਹਿਰਦੇ ਵਿੱਚ ਵਰਤਣ ਲੱਗ ਪਿਆ। ਉਹ ਭਗਤ ਵਚਨ ਹੈ, ਨਿਰੰਕਾਰ ਪਰਮੇਸ਼ਰ ਆਪਣੇ ਪਿਆਰਿਆਂ ਦੇ ਅੰਗ ਸੰਗ ਰਹਿੰਦਾ। ਅੰਗ ਸੰਗ ਰਹਿਣਾ ਤੇ ਸਾਧ ਸੰਗਤ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਉਹ ਤੇ ਸਾਰਿਆਂ ਦੇ ਨਾਲ ਹੀ ਵੱਸਦਾ, ਪਰ ਜਿਹੜੇ ਭਗਤੀ ਬੰਦਗੀ ਕਰਨ ਵਾਲੇ ਤੇ ਆਪਾ ਗਵਾਉਣ ਵਾਲੇ ਉਹ ਰੱਬ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਂਦੇ ਨੇ। ਸਾਧ ਸੰਗਤ ਵਿੱਚ ਅਲੱਖ ਲਖਾਇਆ, ਸਾਧ ਸੰਗਤ ਵਿੱਚ ਅਲੱਖ ਪਰਮਾਤਮਾ ਨੂੰ ਲੱਖ ਲਈਦਾ ਹੈ, ਭਾਵ ਉਹਦਾ ਗਿਆਨ ਹੋ ਜਾਂਦਾ ਹੈ। ਪਰਮੇਸ਼ਰ ਦਾ ਗਿਆਨ ਗੁਰਸਿੱਖ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਵਿੱਚ ਆਣ ਕੇ ਪ੍ਰਾਪਤ ਕੀਤਾ। ਮਨ ਬਿਰਤੀ ਕਰਕੇ ਜਿਹੜੇ ਸਾਧ ਸੰਗਤ ਵਿੱਚ ਜੁੜ ਬੈਠ ਗਏ, ਸਾਧ ਸੰਗਤ ਉਹ ਅਕਾਲ ਪੁਰਖ ਪਰਮਾਤਮਾ ਦਾ ਗਿਆਨ ਹਾਸਲ ਕਰ ਲੈਂਦੇ ਨੇ, ਜੀਵਨ ਦੀ ਬਾਜੀ ਜਿੱਤ ਕੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਵਾਰ 29 ਪੌੜੀ 3 ਵਿੱਚ ਪਾਵਨ ਪਵਿੱਤਰ ਬਚਨ ਸਤਸੰਗਤ ਦੀ ਵਡਿਆਈ ਵਿੱਚ ਉਚਾਰਨ ਕਰਦਿਆਂ ਹੋਇਆਂ ਫੁਰਮਾ ਰਹੇ ਨੇ, ਸ਼ਬਦ ਸੁਰਤ ਮਿਲ ਸਾਧ ਸੰਗ, ਗੁਰਮੁਖ ਦੁੱਖ ਸੁੱਖ ਸਮ ਕਰ ਸਾਧੇ, ਹਉ ਮੈਂ ਦੁਰਮਤ ਪਰ ਹਰੀ, ਗੁਰਮਤ ਸਤਿਗੁਰ ਪੁਰਖ ਅਰਾਧੇ, ਸ਼ਿਵ ਸ਼ਕਤੀ ਨੂੰ ਲੰਘ ਕੇ ਗੁਰਮੁਖ ਸੁਖ ਫਲ ਸਹਿਜ ਸਮਾਧੇ, ਗੁਰ ਪਰਮੇਸ਼ਰ ਏਕ ਜਾਣ, ਦੂਜਾ ਭਾਉ ਮਿਟਾਏ ਉਪਾਧੇ, ਜੰਮਣ ਮਰਨ ਬਾਹਰੇ ਅਜਰਾਵਰ ਮਿਲ ਅਗਮ ਅਗਾਧੇ, ਆਸ ਨਾ ਤਰਾਸ ਉਦਾਸ ਘਰ, ਹਰਖ ਸੋਗ ਵੇਹੁ ਅੰਮ੍ਰਿਤ ਖਾਧੇ, ਮਹਾਂ ਅਸਾਧ ਸਾਧ ਸੰਗ ਸਾਧੇ, ਮਹਾਂ ਅਸਾਧ ਸਾਧ ਸੰਗ ਸਾਧੇ। ਬੜੇ ਬੜੇ ਅਸਾਧ ਵੀ ਜਿਹੜੇ ਵਿਕਾਰ ਨੇ ਨਾ, ਉਹਨਾਂ ਨੂੰ ਵੀ ਸਾਧ ਲਿਆ ਜਾਂਦਾ, ਭਾਵ ਜਿਨ੍ਹਾਂ ਨੂੰ ਵੱਸ ਚ ਕਰਨਾ ਬੜਾ ਔਖਾ ਹੈ, ਉਹਨਾਂ ਨੂੰ ਵੀ ਸਾਧ ਸੰਗਤ ਵਿੱਚ ਆ ਕੇ ਗੁਰਮੁਖ ਗੁਰਸਿੱਖ ਵੱਸ ਵਿੱਚ ਕਰ ਲੈਂਦੇ ਹਨ, ਆਪਣੇ ਅਧੀਨ ਕਰ ਲੈਂਦੇ ਹਨ। ਤੋ ਐਸੀ ਮਹਿਮਾ ਬਿਆਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ, ਉਹਦਾ ਤਰੀਕਾ ਕੀ ਹੈ? ਵਿਸ਼ੇ ਵਿਕਾਰ, ਮੋਹ ਮਮਤਾ, ਮਾਇਆ ਪਦਾਰਥ, ਆ ਜਿਹੜੀਆਂ ਅੰਦਰੋਂ ਭਟਕਦੀਆਂ ਬਿਰਤੀਆਂ, ਸਾਰੀਆਂ ਵੱਸ ਵਿੱਚ ਆ ਜਾਣ, ਮਨ ਵੱਸ ਚ ਆ ਜਾਏ। ਅਸਾਧ ਮਨ ਆ, ਬੜਾ ਔਖਾ ਇਹਨੂੰ ਵੱਸ ਚ ਕਰਨਾ। ਬਾਣੀ ਚ ਦਾਸ ਨੇ ਬਚਨ ਪੜਿਆ, ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪਰ ਹੁਣ ਸਤਿਗੁਰੂ ਜਦੋਂ ਕਿਰਪਾ ਕਰਦਾ ਤੇ ਕਿਹੜਾ ਤਰੀਕਾ ਫਿਰ ਸਾਨੂੰ ਦੱਸਦਾ ਹੈ, ਤੇ ਬਖਸ਼ਿਸ਼ ਕਰਕੇ ਕਿਹੜੀ ਜੁਗਤ ਸਤਿਗੁਰੂ ਪਾਤਸ਼ਾਹ ਜੀ ਸਾਡੀ ਸਮਝ ਵਿੱਚ ਪਾਉਂਦੇ ਨੇ, ਜਿਸ ਨਾਲ ਅਸਾਧ ਨੂੰ ਵੀ ਸਾਧਿਆ ਜਾ ਸਕਦਾ ਹੈ। ਅਸਾਧ ਮਨ ਬਿਰਤੀਆਂ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ, ਪਾਵਨ ਬਚਨ ਫੁਰਮਾ ਰਹੇ। ਸ਼ਬਦ ਸੁਰਤ ਮਿਲ ਸਾਧ ਸੰਗ, ਸਭ ਤੋਂ ਪਹਿਲਾ ਕੰਮ ਇਹ ਜੇ ਗੁਰਮੁਖ ਦੁੱਖ ਸੁੱਖ ਸਮ ਕਰ ਸਾਧੇ, ਫਿਰ ਦੂਜਾ ਆ ਜਾਣਾ। ਕਹਿਣ ਲੱਗੇ ਗੁਰਮੁਖਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਿਆ। ਸ਼ਬਦ ਸੁਰਤ ਦਾ ਸੁਮੇਲ ਕੀਤਾ ਪਹਿਲਾਂ, ਤੇ ਦੂਸਰੀ ਗੱਲ ਦੁੱਖ ਅਤੇ ਸੁੱਖ ਨੂੰ ਸਮਾਨ ਕਰਕੇ ਜਾਣ ਲਿਆ। ਖੁਸ਼ੀ ਅਤੇ ਗਮੀ, ਆਪਾਂ ਖੁਸ਼ੀ 'ਚ ਭੰਗੜੇ ਪਾਉਂਦੇ, ਖੁਸ਼ੀਆਂ ਮਨਾਉਂਦੇ, ਨੱਚਦੇ ਟੱਪਦੇ, ਤੇ ਜਦੋਂ ਦੁੱਖ ਆ ਗਿਆ ਸਿਰ ਸੁੱਟ ਕੇ ਬਹਿ ਗਏ। ਪਰ ਬਾਣੀ ਕੀ ਆਖਦੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹੋ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮੰਨੈ। ਗੁਰਮਤ ਆਖਦੀ ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਦੁੱਖ ਦਾਰੂ ਜਿਹੜੇ ਦੁੱਖ ਨੇ ਤੈਨੂੰ ਰੱਬ ਨਾਲ ਜੋੜ ਦਿੱਤਾ, ਜਿਹੜੇ ਦੁੱਖ ਵਿੱਚ ਤੈਨੂੰ ਰੱਬ ਚੇਤੇ ਆ ਗਿਆ, ਕਹਿਣ ਲੱਗੇ ਉਹ ਦੁੱਖ ਕਾਹਦਾ, ਉਹ ਤੇ ਦਵਾਈ ਬਣ ਗਈ, ਦੁੱਖ ਦਾਰੂ। ਤੇ ਬਹੁਤੀ ਵਾਰੀ ਦੁੱਖਾਂ ਦੇ ਵਿੱਚ ਹੀ ਰੱਬ ਚੇਤੇ ਆਉਂਦਾ, ਤੇ ਜਿਹੜੇ ਇਨਸਾਨ ਨੇ, ਜਿਹੜੇ ਮਨੁੱਖ ਨੇ ਦੁੱਖ ਦੇ ਵਿੱਚ ਵੀ ਰੱਬ ਨੂੰ ਚੇਤੇ ਕੀਤਾ, ਕਹਿਣ ਲੱਗੇ ਸੱਜਣਾ ਉਹ ਦੁੱਖ ਨਹੀਂ, ਉਹ ਰਹਿ ਗਿਆ, ਉਹ ਤੇ ਦਵਾਈ ਬਣ ਗਈ, ਉਹ ਦੁੱਖ ਤੈਨੂੰ ਪਰਮਾਤਮਾ ਨਾਲ ਜੋੜ ਗਿਆ, ਤੇਰੇ ਜੀਵਨ 'ਚ ਸੁਧਾਰ ਕਰ ਗਿਆ। ਤੇ ਜਿਹੜੇ ਸੁੱਖਾਂ ਵਿੱਚ ਪੈ ਕੇ ਰੱਬ ਭੁੱਲ ਜਾਏ, ਕਹਿੰਦੇ ਉਹ ਤੇ ਤੈਨੂੰ ਬਿਮਾਰੀਆਂ ਟੱਕਰ ਗਈਆਂ, ਉਹ ਤੇ ਰੋਗ ਲੱਗ ਗਏ ਤੈਨੂੰ, ਸੁੱਖ ਕਾਹਦਾ ਹੋਇਆ? ਜਿਹੜੇ ਸੁੱਖ ਨੇ ਤੈਨੂੰ ਗੁਰੂ ਨਾਲੋਂ ਤੋੜ ਦਿੱਤਾ, ਰੱਬ ਦੇ ਨਾਮ ਨਾਲੋਂ ਵਿਛੋੜ ਦਿੱਤਾ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਇਸ ਲਈ ਸਾਧ ਸੰਗਤ ਜਿਹੜੇ ਗੁਰਮੁਖ ਜਾਣੇ ਉਹ ਸ਼ਬਦ ਅਤੇ ਸੁਰਤ ਦਾ ਸੁਮੇਲ ਕਰਦੇ, ਸਾਧ ਸੰਗਤ ਵਿੱਚ ਜੁੜ ਕੇ ਦੁੱਖ ਅਤੇ ਸੁੱਖ ਨੂੰ ਸਮਾਨ ਕਰਕੇ ਜਾਣ ਲੈਂਦੇ, ਭਾਵ ਮਾਲਕ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣ ਲੱਗ ਪੈਂਦੇ ਨੇ। ਹਉ ਮੈਂ ਦੁਰਮਤ ਪਰ ਹਰੀ ਗੁਰਮਤ ਸਤਿਗੁਰ ਪੁਰਖ ਅਰਾਧੇ। ਆਪਣੇ ਅੰਦਰੋਂ ਹਉਮੇ ਦਾ ਨਾਸ਼ ਕਰ ਦਿੱਤਾ, ਆਪਣੇ ਅੰਦਰੋਂ ਦੁਰਮਤ ਦਾ ਭੈੜੀ ਮਤ ਦਾ ਨਾਸ਼ ਕਰ ਦਿੱਤਾ, ਤਿਆਗ ਦਿੱਤੀ ਹੋ ਤੇ ਗੁਰੂ ਦੀ ਮਤ ਲੈ ਕੇ ਸਤਿਗੁਰ ਪੁਰਖ ਦਾ ਆਰਾਧਨ ਕਰਦੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਸਤਿਗੁਰੂ ਜੀ ਦੀ ਆਰਾਧਨਾ ਕਰਦੇ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦੇਵ ਅਲੱਖ ਅਪੇਓ। ਐਸੀ ਪ੍ਰੀਤ ਸਤਿਗੁਰ ਦੇ ਚਰਨਾਂ ਨਾਲ ਬਣਾ ਲੈਂਦੇ, ਸਤਿਗੁਰ ਪੁਰਖ ਨੂੰ ਆਰਾਧਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਐਸੀ ਭਾਵਨਾ ਬਣ ਗਈ, ਪਰ ਨਾਲ ਹਉਮੇ ਛੱਡ ਕੇ, ਭੈੜੀ ਮਤ ਨੂੰ ਛੱਡ ਕੇ ਸਤਿਗੁਰ ਪੁਰਖ ਨੂੰ ਆਰਾਧਿਆ। ਆਪਣੇ ਆਪ ਹੀ ਸਾਰੇ ਵਸ ਚ ਹੋ ਜਾਣੇ, ਬਿਰਤੀਆਂ ਮਨ ਸਭ ਅੰਦਰ ਦੀਆਂ ਜਿੰਨੀਆਂ ਉੱਠਦੀਆਂ ਨਾ ਸੰਕਲਪ ਵਿਕਲਪ ਵਾਲੀਆਂ ਭਾਵਨਾਵਾਂ ਸਾਰੀਆਂ ਵਸ ਚ ਹੋ ਜਾਣਗੀਆਂ। ਹਉਮੇ ਛੱਡ ਦੇ, ਭੈੜੀ ਮਤ ਛੱਡ ਦੇ, ਗੁਰੂ ਦੇ ਚਰਨਾਂ ਚ ਆ ਜਾ। ਫਿਰ ਬਚਨ ਵਰਤਿਆ, ਕਹਿਣ ਲੱਗੇ ਸ਼ਿਵ ਸ਼ਕਤੀ ਨੂੰ ਲੰਘ ਕੇ ਗੁਰਮੁਖ ਸੁਖ ਫਲ ਸਹਿਜ ਸਮਾਧੇ। ਸ਼ਿਵ ਸ਼ਕਤੀ ਨੂੰ ਲੰਘ ਕੇ ਦਾ ਮਤਲਬ ਸਾਧ ਸੰਗਤ ਇਹ ਆ ਕਿ ਜਿਹੜੇ ਮਾਇਆ ਦੇ ਤਿੰਨ ਗੁਣ ਹਨ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਤੋਂ ਲੰਘ ਕੇ ਜਿਹੜੇ ਗੁਰਮੁਖ ਹਨ ਇਹ ਸੁਖ ਫਲ ਪ੍ਰਾਪਤ ਕਰਦੇ, ਸਹਿਜ ਅਵਸਥਾ ਵਿੱਚ ਸਮਾਧੀ ਲਾ ਕੇ ਰੱਖਦੇ, ਆਤਮਿਕ ਜੀਵਨ ਦੇ ਸਭ ਤੋਂ ਉੱਚੇ ਦਰਜੇ ਦੇ ਉੱਤੇ ਚਲੇ ਜਾਂਦੇ ਆ। ਭਾਵੇਂ ਤਿੰਨ ਗੁਣ ਨੇ ਮਾਇਆ ਦੇ, ਰਾਜ ਗੁਣ ਤਮ ਗੁਣ ਸਤ ਗੁਣ। ਬਾਣੀ ਚ ਬਚਨ ਆਇਆ ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਜਿਹੜੇ ਬਚਨ ਭਾਈ ਗੁਰਦਾਸ ਜੀ ਕਹਿ ਰਹੇ ਸ਼ਿਵ ਸ਼ਕਤੀ ਨੂੰ ਲੰਘ ਕੇ, ਲੰਘ ਕੇ ਦਾ ਮਤਲਬ ਮਾਇਆ ਦੇ ਸਾਰੇ ਹੱਦਾਂ ਬੰਨੇ ਟੱਪ ਕੇ ਆਪਣੀ ਸੁਰਤ ਨੂੰ ਪ੍ਰੀਤਮ ਦੇ ਘਰ ਤੱਕ ਸਹਿਜ ਅਵਸਥਾ ਚ ਲੈ ਗਏ। ਮਾਇਆ ਦੇ ਸਾਰੇ ਹੱਦ ਬੰਨੇ ਟੱਪਣ ਦਾ ਮਾਇਕ ਗੁਣਾਂ ਦੇ, ਇਹ ਜਿਹੜੇ ਤਿੰਨੇ ਗੁਣ ਆ ਇਹਨਾਂ ਨੂੰ ਟੱਪ ਕੇ ਸੁਰਤ ਬਿਰਤੀ ਨਾਲ ਟੱਪ ਗਏ, ਪਰਮੇਸ਼ਵਰ ਦੇ ਘਰ ਤੱਕ ਸਹਿਜ ਅਵਸਥਾ ਚ ਟਿਕ ਗਏ। ਮਾਇਆ ਦੇ ਜਿਹੜੇ ਤਿੰਨ ਗੁਣ ਨੇ ਇਹਨਾਂ ਦਾ ਦਾਸ ਆਪ ਸੰਗਤਾਂ ਨਾਲ ਜ਼ਿਕਰ ਸਾਂਝਾ ਕਰਦੇ। ਭਾਵੇਂ ਪਿੱਛੇ ਵੀ ਦਾਸ ਨੇ ਬੇਨਤੀ ਕੀਤੀ ਸੀ, ਰਜ ਗੁਣ ਤਮ ਗੁਣ ਸਤ ਗੁਣ, ਇਹ ਤਿੰਨ ਗੁਣ ਮਾਇਆ ਦੇ। ਜਿਵੇਂ ਰਜ ਗੁਣ ਦਾ ਮਤਲਬ ਆ ਜਦੋਂ ਮਨੁੱਖ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਾਂ, ਤਰ੍ਹਾਂ ਤਰ੍ਹਾਂ ਦੀਆਂ ਆਸਾਂ ਮਨਸਾ ਪੈਦਾ ਹੁੰਦੀਆਂ ਤੇ ਮਨ ਭਟਕਦਾ ਹੈ, ਮਨ ਦੌੜਦਾ ਹੈ, ਭੱਜਦਾ ਹੈ ਮਾਇਆ ਦੀ ਖਾਤਰ। ਤਰ੍ਹਾਂ ਤਰ੍ਹਾਂ ਦੀਆਂ ਖੁਸ਼ਾਂ, ਮੈਂ ਆਹ ਵੀ ਖਰੀਦ ਲਵਾਂ, ਮੈਂ ਆਹ ਵੀ ਖਰੀਦ ਲਵਾਂ, ਮੈਂ ਆਹ ਲੈ ਲਵਾਂ, ਮੈਂ ਇਹ ਲੈ ਲਵਾਂ, ਅਜੇ ਨਹੀਂ ਮੇਰੀ ਆਹ ਗੱਲ ਬਣੀ, ਅਜੇ ਮੇਰੀ ਜ਼ਿੰਦਗੀ ਚੰਗੀ ਤਰ੍ਹਾਂ ਸੈੱਟ ਨਹੀਂ ਹੋਈ, ਮੈਂ ਨਿਆਣਿਆਂ ਨੂੰ ਪੜ੍ਹਾ ਲਵਾਂ, ਬੱਚੇ ਪੜ੍ਹ ਜਾਣ, ਨੌਕਰੀਆਂ ਮਿਲ ਜਾਣ, ਬੱਚੇ ਪੜ੍ਹ ਲਿਖ ਗਏ, ਕੰਮੀ ਕਾਰੀ ਲੱਗ ਗਏ, ਹੁਣ ਮੇਰੇ ਪੋਤੇ ਪੋਤੀਆਂ ਪੜ੍ਹ ਜਾਣ, ਇਹ ਚੰਗੀ ਤਰ੍ਹਾਂ ਸੈੱਟ ਹੋ ਜਾਣ, ਫਿਰ ਮੈਂ ਸਮਝਾਂਗਾ ਕਿ ਮੈਂ ਚਿੰਤਾ ਤੋਂ ਰਹਿ ਤੇ। ਜਦੋਂ ਬੰਦੇ ਦੇ ਅੰਦਰ ਖੁਸ਼ਾਂ ਭਟਕਦੀਆਂ, ਤਰ੍ਹਾਂ ਤਰ੍ਹਾਂ ਦੀਆਂ ਤਮੰਨਾ ਬੰਦੇ ਦੇ ਅੰਦਰ ਜਾਗਦੀਆਂ, ਇਹਦਾ ਮਨ ਫਿਰ ਦੌੜਦਾ ਹੋਰ ਹੋਰ ਕੰਮ ਕਾਰ, ਹੋਰ ਹੋਰ ਦੌੜ ਭੱਜ ਕਰਨ ਵਾਸਤੇ। ਜਦੋਂ ਇਸ ਅਵਸਥਾ ਦੇ ਵਿੱਚ ਇਨਸਾਨ ਵਿਚਰਦਾ ਨਾ ਸਾਧ ਸੰਗਤ, ਇਹਨੂੰ ਰਜ ਗੁਣ ਕਹਿੰਦੇ, ਮਾਇਆ ਦਾ ਗੁਣ ਹੈ, ਖੁਸ਼ਾਂ ਦਾ ਭਟਕਣਾ ਤੇ ਮਨ ਦਾ ਭਟਕਣਾ। ਖੁਸ਼ਾਂ ਦਾ ਪੈਦਾ ਹੋਣਾ, ਆਸਾ ਮਨਸਾ ਦਾ ਪੈਦਾ ਹੋਣਾ ਤੇ ਮਨ ਨੂੰ ਭਟਕਾਈ ਫਿਰਨਾ, ਉਹਨਾਂ ਨੇ ਤ੍ਰਿਸ਼ਨਾ ਦੇ ਅਧੀਨ ਹੋ ਜਾਂਦਾ ਇਸ ਤਰ੍ਹਾਂ ਇਨਸਾਨ, ਇਹਨੂੰ ਰਜ ਗੁਣ ਕਹਿੰਦੇ। ਦੂਸਰਾ ਹੈ ਤਮ, ਭਾਵ ਤਮ ਗੁਣ। ਤਮ ਦਾ ਅੱਖਰੀ ਅਰਥ ਜਿਹੜਾ ਹੈ ਬਿਲਕੁਲ ਘੁੱਪ, ਹਨੇਰਾ, ਅੰਧਕਾਰ ਚ ਭਟਕਦਾ ਬੰਦਾ, ਭਾਵ ਈਰਖਾ, ਗੁੱਸਾ, ਸਾੜਾ, ਪੂਰਨ ਹਨੇਰੇ ਦੇ ਵਿੱਚ ਐ ਤ੍ਰਿਸ਼ਨਾ ਦਾ ਗ੍ਰਸਿਆ। ਰਜੋ ਗੁਣ ਦੇ ਵਿੱਚ ਤੇ ਕੇਵਲ ਭਟਕਦਾ ਹੀ ਹੈ ਨਾ, ਦੌੜਿਆ ਹੀ ਫਿਰਦਾ, ਪਰ ਜਦੋਂ ਤਮੋ ਗੁਣ ਦੇ ਵਿੱਚ ਇਨਸਾਨ ਹੁੰਦਾ ਨਾ, ਫਿਰ ਬਿਲਕੁਲ ਅਗਿਆਨਤਾ ਦੇ ਹਨੇਰੇ ਚ ਹੁੰਦਾ, ਫਿਰ ਇਹ ਦੂਸਰਿਆਂ ਨਾਲ ਈਰਖਾ ਵੀ ਕਰਦਾ, ਗੁੱਸਾ ਵੀ ਹੈ ਇਹਦੇ ਵਿੱਚ, ਕ੍ਰੋਧ ਵੀ ਹੈ, ਤੇ ਸਾੜਾ, ਇੱਥੇ ਸਾੜਾ ਦਾ ਮਤਲਬ ਅੰਧਕਾਰ ਚ ਕਿਸੇ ਕੋਲ ਬਹੁਤਾ ਧਨ ਆ, ਕਿਸੇ ਕੋਲ ਬਹੁਤਾ ਗੁਣ ਆ, ਕਿਸੇ ਦੀ ਜੀਵਨ ਦੇ ਵਿੱਚ ਤਰੱਕੀ ਹੋਈ ਆ, ਉਹਦੇ ਵੱਲ ਵੇਖ ਕੇ ਵੀ ਸੜਦਾ ਵਾ, ਇਹ ਅੱਗੇ ਕਿਉਂ ਨਿਕਲ ਗਿਆ, ਇਹਨੂੰ ਤਮੋ ਕਹਿੰਦੇ ਆ, ਤਮੋ ਗੁਣ। ਭਾਵ ਬੰਦਾ ਕਈ ਵਾਰੀ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਦੋਂ ਦੂਜੇ ਦੇ ਸੁੱਖਾਂ ਤੋਂ ਵੀ ਦੁਖੀ ਹੋ ਜਾਂਦਾ। ਆਪਣੀ ਘੱਟ ਵਡਿਆਈ ਹੋਣ ਕਰਕੇ ਤੇ ਦੁਖੀ ਹੋਏਗਾ ਹੀ, ਦੂਜੇ ਦੀ ਬਹੁਤੀ ਵਡਿਆਈ ਹੋਣ ਕਰਕੇ ਵੀ ਕਈ ਵਾਰੀ ਦੁਖੀ ਹੋ ਜਾਂਦਾ। ਜਦੋਂ ਇਸ ਤਰ੍ਹਾਂ ਬੰਦੇ ਦੇ ਅੰਦਰ ਈਰਖਾ ਸਾੜਾ, ਅਗਿਆਨਤਾ ਦਾ ਹਨੇਰਾ ਆ, ਉਦੋਂ ਤਮੋ ਗੁਣ ਦੇ ਵਿੱਚ। ਤੀਸਰਾ ਵਾ ਸੱਤੋ ਗੁਣ। ਪੜ੍ਹਨ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਬੜਾ ਵਧੀਆ ਵਾ, ਕਿਉਂਕਿ ਸੱਤ ਸ਼ਬਦ ਆ ਗਏ ਨਾ ਇਹਦੇ ਚ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਤੋ ਗੁਣ ਸਾਨੂੰ ਪੜ੍ਹਨ ਦੇ ਵਿੱਚ ਭਾਵੇਂ ਵਧੀਆ ਲੱਗਦਾ, ਪਰੰਤੂ ਸਤੋ ਗੁਣ ਦਾ ਅਰਥ ਹੈ ਕਿ ਕਈ ਵਾਰੀ ਬੰਦਾ ਸਭ ਕੁਝ ਛੱਡ ਛਡਾ ਕੇ ਤੇ ਵਿਰਾਗਮਈ ਹੋ ਜਾਂਦਾ। ਦੁੱਖ ਸੁੱਖ ਵੀ ਨਹੀਂ ਵਿਆਪਦੇ, ਉਹ ਕਹਿੰਦਾ ਛੱਡੋ ਪਰੇ, ਦੁੱਖ ਆ ਗਿਆ, ਸੁੱਖ ਆ ਗਿਆ, ਮੈਂ ਦੁਨੀਆਂ ਤੋਂ ਕੀ ਲੈਣਾ। ਛੱਡ ਬੈਠਦਾ ਸੰਸਾਰ ਦਾ ਮੋਹ, ਛੱਡ ਬੈਠਦਾ ਸੰਸਾਰ ਦੀ ਮਮਤਾ। ਬੰਦਗੀ ਭਗਤੀ ਤੇ ਕਰਦਾ ਵਾ, ਭਜਨ ਬੰਦਗੀ ਕਰਦਾ, ਸੇਵਾ ਬੰਦਗੀ ਕਰਦਾ, ਪਰ ਹੰਕਾਰੀ ਹੋ ਜਾਂਦਾ ਕਿ ਮੈਂ ਸੰਸਾਰ ਛੱਡਿਆ, ਮੈਂ ਨਹੀਂ ਸੰਸਾਰ ਨਾਲ ਕੋਈ ਪਕੜ ਰੱਖੀ, ਮੈਂ ਤੇ ਹੁਣ ਬੰਦਗੀ ਕਰਦਾ, ਮੈਂ ਤੇ ਹੁਣ ਨਾਮ ਜਪਦਾ, ਬਸ ਜੀ 2 ਵਜੇ ਰਾਤ ਉੱਠ ਖਲੋਈਦਾ, ਬੰਦਗੀ ਕਰੀਦੀ ਹੈ। ਅੰਦਰ ਹਉਮੈ, ਹੰਕਾਰ ਦੂਜਿਆਂ ਨੂੰ ਦੱਸਦਾ ਵਾ ਵੀ ਮੈਂ ਬੰਦਗੀ ਭਗਤੀ ਕਰਦਾ। ਭਾਵ ਕਿ ਜਿਹੜਾ ਇਹ ਸਤੋ ਗੁਣ ਆ, ਇਹਦਾ ਭਾਵ ਅੱਖਰੀ ਅਰਥ ਜਿਹੜਾ ਵਿਦਵਾਨਾਂ ਨੇ ਇਹਦਾ ਕੀਤਾ ਕਿ ਕਈ ਵਾਰੀ ਬੰਦਾ ਸਭ ਕੁਝ ਛੱਡ ਛਡਾ ਕੇ ਵਿਰਾਗਮਈ ਜਦੋਂ ਹੋ ਜਾਂਦਾ, ਬੰਦਗੀ ਭਗਤੀ ਤੇ ਕਰਦਾ, ਪਰ ਹੰਕਾਰ ਨਹੀਂ ਮੁੱਕਾ, ਅੰਦਰ ਹਉਮੈ ਨਹੀਂ ਮੁੱਕੀ, ਹੰਕਾਰੀ ਹੋ ਜਾਂਦਾ। ਇਹ ਹੰਕਾਰ ਵੀ ਮਾਇਆ ਦੇ ਵਿੱਚ ਹੀ ਸਮਝ ਲਓ ਗਲਤਾਨ ਕਰ ਰਿਹਾ। ਇਸ ਲਈ ਇਹਨਾਂ ਤਿੰਨਾਂ ਤੋਂ ਜਿਹੜੀ ਉੱਚੀ ਅਵਸਥਾ ਆ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਤਿੰਨਾਂ ਤੋਂ ਜਿਹੜੀ ਉੱਤੇ ਅਵਸਥਾ ਹੈ ਉਹਨੂੰ ਕਹਿੰਦੇ ਨੇ ਸਹਿਜ ਅਵਸਥਾ। ਇਹਨੂੰ ਬਾਣੀ 'ਚ ਤੁਰੀਆ ਪਦ ਵੀ ਆਖਿਆ, ਤੀਨ ਵਿਆਪੈ ਜਗਤ ਕਉ ਤੁਰੀਆ ਪਾਵੈ ਕੋਈ। ਇਹਨੂੰ ਸਹਿਜ ਅਵਸਥਾ ਵੀ ਆਖਿਆ, ਇਹਨੂੰ ਚੌਥਾ ਪਦ ਵੀ ਆਖਿਆ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਭਾਵ ਕੋਈ ਖਾਸ਼ਾ ਨਹੀਂ ਬੰਦੇ ਦੇ ਅੰਦਰ, ਕੋਈ ਮਨ ਭਟਕਦਾ ਨਹੀਂ, ਕਿਸੇ ਨਾਲ ਈਰਖਾ ਨਹੀਂ, ਗੁੱਸਾ ਨਹੀਂ, ਸਾੜਾ ਨਹੀਂ, ਤੇ ਭਜਨ ਬੰਦਗੀ ਵੀ ਕਰਦਾ, ਪਰ ਹੰਕਾਰ ਵੀ ਨਹੀਂ, ਹਉਮੈ ਵੀ ਨਹੀਂ, ਅੰਦਰ ਕਿਣਕਾ ਮਾਤਰ ਵੀ ਹਉਮੈ ਨਹੀਂ ਹੈ। ਸਾਰਿਆਂ ਨਾਲੋਂ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਬੁਰਾ ਹੀ ਸਮਝਦਾ, ਹੈ ਪਰਮੇਸ਼ਰ ਵਿੱਚ ਅਭੇਦ। ਇਹ ਸਭ ਤੋਂ ਉੱਚੀ ਅਵਸਥਾ ਹੈ ਆਤਮਿਕ ਜੀਵਨ ਦੀ। ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਕਿ ਜਿਹੜੇ ਗੁਰਮੁਖ ਜਾਣਿਆ ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਸਾਰਿਆਂ ਨੂੰ ਲੰਘ ਕੇ ਉਸ ਪ੍ਰਭੂ ਦੇ ਸੱਤ ਸਰੂਪ ਦੇ ਵਿੱਚ ਹੀ ਲੀਨ ਜਦੋਂ ਹੋ ਜਾਂਦੇ ਆ, ਫਿਰ ਐਸੀ ਇਹਨਾਂ ਦੀ ਸਮਾਧੀ ਲੱਗਦੀ ਹੈ, ਇਹ ਸਹਿਜ ਅਵਸਥਾ ਐ ਟਕਾ ਦੇ ਵਿੱਚ ਜਿੱਥੇ ਪਰਮਾਤਮਾ ਵਿੱਚ ਇਹਨਾਂ ਦੀ ਲੀਨਤਾ ਹੈ, ਉਸ ਅਵਸਥਾ ਵਿੱਚ ਸਿੱਖ ਚਲੇ ਜਾਂਦੇ ਨੇ। ਗੁਰ ਪਰਮੇਸ਼ਰ ਏਕ ਜਾਣ, ਦੂਜਾ ਭਾਉ ਮਿਟਾਏ ਉਪਾਧੇ। ਗੁਰੂ ਅਤੇ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਦੂਜੇ ਭਾਉ ਦੀ ਉਪਾਧੀ ਮਿਟਾ ਦਿੱਤੀ ਅੰਦਰੋਂ। ਦੂਜਾ ਭਾਉ ਗੁਰੂ ਨਾਲੋਂ ਟੁੱਟ ਕੇ, ਰੱਬ ਨਾਲੋਂ ਟੁੱਟ ਕੇ, ਕੋਈ ਮੋਹ ਮਾਇਆ ਪਦਾਰਥਾਂ ਦਾ ਪਿਆਰ, ਇਹ ਬਿਰਤੀ ਹੀ ਪ੍ਰਭੂ ਪਿਆਰਿਆਂ ਨੇ ਆਪਣੇ ਅੰਦਰੋਂ ਮੁਕਾ ਦਿੱਤੀ ਹੈ। ਉਹਨਾਂ ਦਾ ਇੱਕੋ ਪਾਸੇ ਪਿਆਰ ਆ, ਕਿਉਂਕਿ ਉਹਨਾਂ ਨੂੰ ਪਤਾ ਦੁਨੀਆਂ ਦੀ ਪ੍ਰੀਤ ਝੂਠੀ ਆ, ਛੱਡ ਦਿੱਤੀ ਉਹਨਾਂ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਜਦੋਂ ਪ੍ਰਭੂ ਨਾਲ ਕੀਤੀ ਫਿਰ ਬਚਨ ਆਖਿਆ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਸ ਲਈ ਦੂਜਾ ਭਾਉ ਮਿਟਾਏ ਉਪਾਧੇ, ਉਹਨਾਂ ਨੇ ਇਹ ਉਪਾਧੀ ਮਿਟਾ ਹੀ ਦਿੱਤੀ ਹੈ। ਦੂਜੇ ਭਾਉ ਵਾਲੀ ਕੇਵਲ ਨਿਰੰਕਾਰ ਨਾਲ ਪ੍ਰੀਤ ਹੈ, ਸੰਸਾਰ ਤੋਂ ਬਿਰਤੀ ਤੇ ਮਨ ਹਿਰਦਾ ਸੁਰਤ ਉੱਚੀ ਚੁੱਕ ਕੇ ਰੱਖਦੇ ਨੇ। ਜੰਮਣ ਮਰਨੋ ਬਾਹਰੇ, ਅਜਰਾਵਰ ਮਿਲ ਅਗਮ ਅਗਾਧੇ। ਜਨਮ ਮਰਨ ਅਤੇ ਬੁਢੇਪੇ ਦੇ ਦੁੱਖ ਤੋਂ ਰਹਿਤ ਹੋ ਕੇ ਸਾਧ ਸੰਗਤ ਅਗਮ ਅਗਾਧ ਆਤਮਾ ਵਿੱਚ ਜਾ ਮਿਲਦੇ। ਜਿਹੜੇ ਗੁਰਸਿੱਖ ਹੈ ਕਿੱਥੇ ਤੱਕ ਪਹੁੰਚ ਜਾਂਦੇ? ਆਤਮਾ ਤੱਕ, ਤੇ ਆਤਮਾ ਹੀ ਪਰਮਾਤਮਾ ਹੈ। ਭਾਵ ਨਾ ਉਹਨਾਂ ਨੂੰ ਜੰਮਣ ਦਾ ਦੁੱਖ, ਨਾ ਮਰਨ ਦਾ ਦੁੱਖ, ਨਾ ਬੁਢੇਪੇ ਦਾ ਦੁੱਖ, ਕਿਉਂਕਿ ਬੁਢੇਪਾ ਜਿਹੜਾ ਉਹਨੂੰ ਵੀ ਬਾਣੀ ਵਿੱਚ ਇੱਕ ਦੁੱਖ ਆਖਿਆ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਭਾਵ ਜਿਹੜੇ ਗੁਰਮੁਖ ਜਾਣਿਆ ਉਹ ਫਿਰ ਜੰਮਣ ਮਰਨ ਤੋਂ ਵੀ ਬਾਹਰੇ, ਤੇ ਬੁਢੇਪੇ ਦਾ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ। ਪਾਵਨ ਬਾਣੀ ਚ ਬਚਨ ਆਏ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਦਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤ ਦੇ ਵਿੱਚ ਗਿਆਨ ਹੈ ਅਤੇ ਸੁਰਤ ਸ਼ਬਦ 'ਚ ਜੁੜੀ ਆ, ਉਹਨਾਂ ਨੂੰ ਕੋਈ ਬੁਢੇਪੇ ਦਾ ਦੁੱਖ ਨਹੀਂ ਹੈ, ਸਦੀਵੀ ਕਾਲ ਵਾਸਤੇ ਆਨੰਦਿਤ ਨੇ। ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ ਜੀ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯੁਕਤ ਹੋਏ ਨਾ, ਪੰਚਮ ਪਾਤਸ਼ਾਹ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਕੀਤਾ ਸੰਨ 1604 ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਵੇਲੇ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ। ਗੁਰੂ ਪਿਆਰੇ, ਉਹ ਕਦੇ ਝਾਤ ਮਾਰ ਕੇ ਵੇਖਣਾ ਕਿੰਨੀ ਉਮਰ ਸੀ ਉਦੋਂ ਬਾਬਾ ਬੁੱਢਾ ਸਾਹਿਬ ਦੀ, ਜਦੋਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯੁਕਤ ਹੋਏ ਪੰਚਮ ਪਾਤਸ਼ਾਹ ਦੇ ਸਮੇਂ। ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਉਸ ਵਕਤ ਤਕਰੀਬਨ 98 ਸਾਲ ਦੀ ਸੀ। 125 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਅਕਾਲ ਚਲਾਣਾ ਕੀਤਾ। 12 ਸਾਲ ਦੀ ਉਮਰ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕੋਲੋਂ ਸਿੱਖੀ ਧਾਰਨ ਕੀਤੀ। 125 ਸਾਲ, 125 ਸਾਲ ਦੀ ਉਮਰ 'ਚ ਛੇਵੇਂ ਪਾਤਸ਼ਾਹ ਵੇਲੇ ਅਕਾਲ ਚਲਾਣਾ ਕੀਤਾ। ਗੁਰੂ ਨਾਨਕ ਦੇ ਦਰ ਘਰ ਦਾ ਮਹਾਨ ਗੁਰਸਿੱਖ, ਤਕਰੀਬਨ 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਸੇਵਾ ਨਿਭਾਈ ਹੈ। ਗੁਰਮੁਖ ਬੁੱਢੇ ਕਦੇ ਨਾ ਆਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜਦੋਂ ਬੰਦ ਕੱਟਿਆ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਸਿੱਖੀ ਨਹੀਂ ਛੱਡੀ। ਸਰੀਰਕ ਉਮਰ ਤਕਰੀਬਨ ਉਸ ਵੇਲੇ ਉਹਨਾਂ ਦੀ 90 ਸਾਲ ਦੀ ਸੀ। 75 ਸਾਲ ਦੀ ਉਮਰ ਦੇ ਕਰੀਬ 18 ਸੇਰ ਦਾ ਖੰਡਾ ਫੜ ਕੇ ਹੱਥ 'ਚ ਖੱਬੇ ਹੱਥ ਦੀ ਤਲੀ 'ਤੇ ਰੱਖ ਕੇ ਸੀਸ, ਗੁਰੂ ਘਰ ਦਾ ਮਹਾਨ ਯੋਧਾ, ਦਸ਼ਮੇਸ਼ ਦਾ ਮਹਾਨ ਲਾਲ ਸੰਤ ਸਿਪਾਹੀ, ਧੰਨ ਬਾਬਾ ਦੀਪ ਸਿੰਘ, ਜੰਗ ਦੇ ਮੈਦਾਨ ਵਿੱਚ ਜੂਝਦੇ। ਗੁਰਮੁਖ ਬੁੱਢੇ ਕਦੇ ਨਾ ਆਏ। ਇਸ ਲਈ ਸਾਧ ਸੰਗਤ, ਉਹ ਜਨਮ ਮਰਨ ਤੋਂ ਬਾਹਰੇ, ਬੁਢੇਪੇ ਦੇ ਦੁੱਖ ਤੋਂ ਵੀ ਰਹਿਤ ਹੋ ਗਏ। ਕੋਈ ਸੰਸਾਰ ਦਾ ਦੁੱਖ ਉਹਨਾਂ ਨੂੰ ਸਤਾ ਹੀ ਨਹੀਂ ਸਕਦਾ। ਉਹ ਨਿਰੰਕਾਰ ਪਰਮੇਸ਼ਰ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ। ਤਰਾਸ ਆਸ ਨਾ ਤਰਾਸ, ਉਦਾਸ ਘਰ ਹਰਖ ਸੋਗ ਵਿਹ ਅੰਮ੍ਰਿਤ ਖਾਧੇ, ਕਹਿੰਦਾ ਆਸਾ ਤੇ ਭੈ ਤੋਂ ਘਰ ਵਿਖੇ ਰਹਿ ਕੇ ਹੀ ਉਦਾਸ, ਹਰਖ ਅਤੇ ਸੋਗ, ਜ਼ਹਿਰ ਅਤੇ ਅੰਮ੍ਰਿਤ। ਸਾਧ ਸੰਗਤ, ਸੰਸਾਰ ਜਗਤ ਦੇ ਵਿੱਚ ਅੰਤਰ ਹੀ ਨਹੀਂ ਸਮਝਦੇ ਇਹਨਾਂ 'ਚ ਕੋਈ। ਬਚਨ ਫਿਰ ਸੁਣ ਲੈਣੇ, ਕਹਿੰਦੇ ਆਸ ਨਾ ਤਰਾਸ, ਉਦਾਸ ਘਰ ਹਰਖ ਸੋਗ ਵਿਹ ਅੰਮ੍ਰਿਤ ਖਾਧੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਲਓ ਵੀ ਉਹਨਾਂ ਨੇ ਖਾ ਲਿਆ, ਮੁਕਾ ਦਿੱਤੀਆਂ ਉਹਨਾਂ ਨੇ। ਖਾ ਲੈਣ ਦਾ ਮਤਲਬ ਆ ਵੀ ਮੁੱਕ ਗਈਆਂ ਉਹਨਾਂ ਦੇ ਅੰਦਰੋਂ। ਕਹਿਣ ਲੱਗੇ ਨਾ ਸੰਸਾਰ ਦੀ ਕੋਈ ਆਸ, ਨਾ ਕਿਸੇ ਦਾ ਤਰਾਸ, ਤਰਾਸ ਦਾ ਮਤਲਬ ਡਰ। ਕਹਿਣ ਲੱਗੇ ਉਦਾਸ ਘਰ, ਉਦਾਸ ਰਹਿਣਾ ਜਾਂ ਘਰ ਵਿੱਚ ਰਹਿਣਾ, ਖੁਸ਼ੀ ਅਤੇ ਗਮੀ, ਜ਼ਹਿਰ ਅਤੇ ਅੰਮ੍ਰਿਤ, ਖਾਧੇ, ਖਾਧੇ ਦਾ ਮਤਲਬ ਉਹਨਾਂ ਨੇ ਖਾ ਲਏ, ਮੁਕਾ ਦਿੱਤੇ ਆ ਸਾਰੇ ਆਪਣੇ ਅੰਦਰੋਂ। ਉਹਨਾਂ ਦੇ ਅੰਦਰ ਕੋਈ ਆਸ ਨਹੀਂ, ਕਿਸੇ ਦਾ ਤਰਾਸ ਨਹੀਂ, ਉਹ ਉਦਾਸ ਘਰ, ਖੁਸ਼ੀ, ਗਮੀ, ਵਿਹੋ, ਅੰਮ੍ਰਿਤ ਸਾਰੇ ਹੀ ਬਰਾਬਰ ਹੈ, ਕੋਈ ਅਸਰ ਨਹੀਂ ਉਹਨਾਂ ਦੇ ਉੱਤੇ। ਕੌਣ ਘਰ ਰਹਿੰਦਾ ਹੈ ਅਤੇ ਕੌਣ ਘਰ ਬਾਹਰ ਛੱਡ ਕੇ ਕਿਤੇ ਉਦਾਸ ਹੋ ਕੇ ਰਹਿੰਦਾ ਹੈ, ਕਦੋਂ ਖੁਸ਼ੀ ਹੈ ਅਤੇ ਕਦੋਂ ਗਮੀ ਹੈ, ਕਿਹੜਾ ਵਿਹੋ ਆ ਅਤੇ ਕਿਹੜਾ ਅੰਮ੍ਰਿਤ ਹੈ, ਵਿਹੋ ਦਾ ਅਰਥ ਜ਼ਹਿਰ, ਕਿਹੜੀ ਵਿਹੋ ਆ ਅਤੇ ਕਿਹੜਾ ਅੰਮ੍ਰਿਤ ਆ, ਸਾਰੇ ਦੇ ਸਾਰੇ ਤੋਂ ਨਿਰਲੇਪ ਹੋ ਗਏ ਜਿਹੜੇ ਗੁਰਸਿੱਖ ਨੇ। ਮਨ ਅਸਾਧ ਸਾਧ ਸੰਗ ਸਾਧੇ, ਕਹਿਣ ਲੱਗੇ ਮਹਾਂ ਅਸਾਧ ਨੇ ਜਿਹੜੇ, ਇਹ ਅੰਦਰ ਦੇ ਫੁਰਨੇ, ਦੁੱਖ ਸੁੱਖ, ਖੁਸ਼ੀ ਗਮੀ, ਹਰਖ ਸੋਗ, ਅਮੀਰੀ ਗਰੀਬੀ, ਕੀ ਕੁਝ ਹੈ ਦੁਨੀਆਂ 'ਚ। ਖੁਸ਼ੀ ਦੇ ਵਿੱਚ ਬੰਦੇ ਦੀ ਹਾਲਤ ਹੋ ਰਿਹਾ, ਗਮੀ 'ਚ ਹੋ ਰਿਹਾ, ਦੁੱਖ ਦੇ ਵਿੱਚ ਬੰਦੇ ਦੀ ਹਾਲਤ ਹੋ ਰਿਹਾ, ਸੁੱਖ ਵਿੱਚ ਹੋ ਰਿਹਾ। ਪਰ ਕਹਿਣ ਲੱਗੇ ਇਹਨਾਂ ਨੂੰ ਸਾਧਣਾ ਤਾਂ ਔਖਾ ਹੀ ਹੈ ਨਾ। ਮਹਾਂ ਅਸਾਧ, ਕਹਿੰਦੇ ਜਿਹੜੇ ਬੜੇ ਅਸਾਧ ਨੇ ਨਾ, ਸਾਧੇ ਨਹੀਂ ਜਾ ਸਕਦੇ, ਸਾਧ ਸੰਗ ਸਾਧੇ। ਗੁਰੂ ਦੇ ਸਿੱਖਾਂ ਪਿਆਰਿਆਂ ਨੇ ਨਾ, ਗੁਰਮੁਖ ਜਨਾਂ ਨੇ ਸਾਧ ਸੰਗਤ ਵਿੱਚ ਆ ਕੇ ਇਹਨਾਂ ਸਾਰਿਆਂ ਨੂੰ ਸਾਧ ਲਿਆ, ਵਸ 'ਚ ਕਰ ਲਿਆ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤੱਤ ਪਛਾਣਾ। ਸਾਰੇ ਜਗਤ ਦੇ ਤੱਤ ਨਿਰੰਕਾਰ ਪਰਮੇਸ਼ਰ ਨੂੰ ਉਹਨਾਂ ਨੇ ਪਛਾਣ ਲਿਆ, ਸਾਂਝ ਪਾ ਲਈ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ। ਜਿਹੜੇ ਗੁਰਸਿੱਖ ਐਸੇ ਜੀਵਨ ਵਾਲੇ ਬਣ ਜਾਂਦੇ ਹਨ।